गावन पावन संतन तोरै चरण उवाकै पाओ। हे वाहिगुरु जी, जेडे तेरे संत ने गावन पावन उन्हां दा जस करना मैनू चंगा लगदा। पावन दा अर्थ हुंदा मन नूं पा जाना, चंगा लगना। गावन पावन संतन तोरै हे वाहिगुरु जी, जो हर दासन की उस्तत है सा हर की वडियाई, हर अपनी वडियाई भावदी जनका जयकार कराई। थोड़े संतां दा जस करना मैनू पौंदा चंगा लगदा है, चरण उवा कै पाऊं। मेरे मन दी रीज है कि मैं उन्हां महापुरखां दे चरणे ही पाऊं, अपने आप नूं पाई रखा। हर वेले मैं उन्हां दे चरणे ही प्यार रवां। रहाओ विश्राम दे कि हजूर अगे फरमाउंदे हन, जासन बासन सहज केल करना मैं, एक अनंत अनुपै ठाओ। हुण पहली पंक्ति विच वाहिगुरु परमेश्वर दे प्यारियां दी महिमा उचारण कीती, हुण उस अकाल पुरख दी महिमा उचारण करदे ने जासन बासन। हे वाहिगुरु जी, तुसी जस दे बासन पात्र हो, पाव जस करन दे योग हो, सर्व उपमा योग हो। सहज केल ते तुसी आत्मक अडोल अवस्था विच तिथे नाद विनोद कूड़ आनंद अनेकां तरां दीआं खेडां खेडण वाले हो। ते करना मैं किरपालू स्वरूप हो, मैं दा अर्थ स्वरूप, तुसी किरपालू स्वरूप हो, एक अनंत। हे वाहिगुरु जी, ये जितना भी अनंत अनेकता रूप संसार है, नाना तरह दा संसार है, भी ये सारे अनंत संसार दे विच तुसी ही वर्त रहे हो। अनुपै ठाओ ते सच्चे पातशाह जिस स्थान ते तुसी वसदे हो, अत ऊंचा तांका दरबारा अंत नी किशपारा वारा अनुपै, ओ स्थान उपमा तो रहत है। उस स्थान वर्गा होर कोई स्थान नहीं हो सकता। अनुपै ठाओ ओ बहुत बेमिसाल ते बहुत सुंदर आप जी दा स्थान है। रिद सिद्ध निद करतल जग जीवन श्रब नाथ अनेक नाओ। हे वाहिगुरु जी, रिद्धि भी, रिद्धि कहिंदे ने किसे शब्द जां किसे मंत्र नूं सिद्ध कर लेना, फिर पंजक सिर अन्न लैके ते उहनूं तैयार करके उपर कपड़ा पा के उहदे कोले बैठ के उह शब्द दा किसे श्लोक दा पाठ करी जाना, ते फिर जिन्नियां भी संगतां आई जान वरताई जाना मुकना ना, इहनूं रिद्धि कहिंदे ने। और इह पुराने समय दे विच जिहड़े कई गुरसिख महापुरख सन, जदों उह लंगर तैयार करदे सन उस वेले नाल ही श्लोक दा पाठ करदे सन, तिचर मूल ना थुड़ी दो जिचर आप किरपाल, शब्द अखुट बाबा नानका खाहे खर्च धन माल। उह लंगर मुकदा नहीं सी। इउं इहनूं रिद्धि कहिंदे ने किसे शब्द श्लोक दी सिद्धि करके ते खुले भंडारे वरताई जाने ते कोई अन्न भंडारा मुक्कण ना देना, इहदा नाम है रिद्धि। ते सिद्ध, सिद्धि तो मुराद है सिद्धियां दी वैसे गिणती 18 मन्नी है, पर उहनां दे विचों 8 मुख मन्नियां होई हैं। और उन्हां 8 दे बारे महापुरख ये विचार दसदे सन, अणमा महमा गर्मता लगमा प्राप्त जान वसी करण पुन ईखता अष्ट सिद्ध के नाम। अणमा दा अर्थ अणु वर्गे हो जाना, अपने शरीर नूं जिवें कोई बिल्कुल अणु हुंदा है उहदे वर्गा बना लेना। ते महमा दा अर्थ अपने शरीर नूं बहुत वड्डा बना लेना। महमा गर्मता, ते गर्मता दा अर्थ अपने शरीर नूं बहुत भारी बोझल बना लेना, अपनी शक्तियां ने। लगमा, अपने शरीर नूं छोटा कर लेना। प्राप्त जान, भी जो भी चीज कोई किते भी होवे उहनूं प्राप्त कर लेना, एक यह भी सिद्धि है। ते किसे दे दिल दी गल नूं जान लेना, यह भी एक किस्म दी सिद्धि मन्नी गई है। जिवें आम तौर ते बहुते लोकां दी यह भी गल हुंदी है जी फलाने संत ओह तां जाणी जाणने, ओह ते मन दी गल बुझ दिंदे ने। ठीक है, रिद्धियां सिद्धियां कई साधुआं विच हुंदियां वी ने, पर बहुते पखंडी हुंदे। उन्हां दा कम की हुंदा है? ਆਪਦੇ ਚੇਲਿਆਂ ਨੂੰ ਭੇਜ ਕੇ ਭੇਤ ਪਹਿਲਾਂ ਸਾਰਾ ਮੰਗਵਾ ਲੈਂਦੇ ਨੇ। ਫਿਰ ਜਦੋਂ ਕੋਈ ਉਹਨਾਂ ਕੋਲ ਨਵਾਂ ਬੰਦਾ ਆਉਂਦਾ ਅਤੇ ਫਿਰ ਉਹਨੂੰ ਉਹਦੀਆਂ ਕੁਝ ਗੱਲਾਂ ਦੱਸ ਕੇ ਅਤੇ ਫਿਰ ਉਹਨੂੰ ਪ੍ਰਭਾਵਿਤ ਕਰਨਾ ਅਤੇ ਇਹ ਉਹਨੂੰ ਜਣਾਉਣਾ ਵੀ ਅਸੀਂ ਅੰਤਰਜਾਮੀ ਹਾਂ। ਇਹੋ ਜਿਹੇ ਪਖੰਡੀ ਲੋਕ ਵੀ ਕਈ ਇਹੋ ਜਿਹੇ ਕੰਮ ਕਰਦੇ ਨੇ, ਪਰ ਇਹ ਵੈਸੇ ਸਿੱਧੀਆਂ ਹੁੰਦੀਆਂ ਵੀ ਹਨ। ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀਕਰਨ ਪੁੰਨ ਈਖਤਾ। ਵਸੀਕਰਨ ਇੱਕ ਸਿੱਧੀ ਹੈ ਵੀ ਕਿਸੇ ਨੂੰ ਵਸ ਕਿਵੇਂ ਕਰਨਾ ਹੈ। ਅਤੇ ਫਿਰ ਉਹ ਕੋਈ ਨਾ ਕੋਈ ਐਸਾ ਕੋਈ ਨਾ ਕੋਈ ਉਹ ਮੰਤਰ ਜਪਦੇ ਨੇ ਅਤੇ ਰਾਜੇ ਮਹਾਰਾਜੇ ਵੀ ਉਹਨਾਂ ਦੇ ਵਸ ਹੋ ਜਾਂਦੇ ਨੇ। ਇਹ ਵਸੀਕਰਨ ਇੱਕ ਸਿੱਧੀ ਦਾ ਨਾਮ ਹੈ। ਵਸੀਕਰਨ ਪੁੰਨ ਈਖਤਾ ਅਤੇ ਅੱਠਵੇਂ ਨੰਬਰ 'ਤੇ ਹੈ ਈਖਤਾ। ਈਖਤਾ ਦਾ ਅਰਥ ਹੈ ਵੀ ਕੋਈ ਤੁਹਾਡੇ ਕੋਲ ਇੱਛਾ ਲੈ ਕੇ ਆਵੇ ਵੀ ਮੇਰੀ ਆਹ ਇੱਛਾ ਹੈ, ਉਹਨੂੰ ਪੂਰੀ ਕਰ ਦੇਣਾ, ਕਿਸੇ ਦੀ ਇੱਛਾ ਪੂਰੀ ਕਰ ਦੇਣਾ। ਇਹ ਅੱਠ ਸਿੱਧੀਆਂ ਦੇ ਨਾਮ ਵਿਦਵਾਨਾਂ ਨੇ ਲਿਖੇ ਨੇ। ਅਤੇ ਹੁਣ ਅੱਗੇ ਨਿੱਧ ਸ਼ਬਦ, ਕਿਉਂਕਿ ਇਹ ਬਾਣੀ ਵਿੱਚ ਅਨੇਕ ਥਾਵਾਂ 'ਤੇ ਸ਼ਬਦ ਆਉਂਦੇ ਨੇ, ਰਿੱਧ ਸਿੱਧ ਨਿੱਧ। ਨਿੱਧ ਤੋਂ ਮੁਰਾਦ ਹੈ ਨਿਧੀ। ਇਹਨਾਂ ਦੀ ਗਿਣਤੀ 9 ਮੰਨੀ ਹੋਈ ਹੈ ਔਰ ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਅਸਨ ਬਸਨ ਪੁਨ ਕਨਕ ਪੋ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਆ ਜਹ ਨਵਨਦ ਕੇ ਨਾ। ਇਹ ਦੁਨਿਆਵੀ ਪਦਾਰਥਾਂ ਦੀ ਹੀ ਬਹੌਲਤਾ ਹੋਣੀ, ਕਿਉਂਕਿ ਸਿੱਧੀ ਸ਼ਬਦ ਦਾ ਸੰਬੰਧ ਰੂਹਾਨੀ ਸ਼ਕਤੀ ਨਾਲ ਹੈ ਅਤੇ ਨਿੱਧੀ ਸ਼ਬਦ ਦਾ ਸੰਬੰਧ ਦੁਨਿਆਵੀ ਪਦਾਰਥਾਂ ਦੇ ਨਾਲ ਹੈ। ਅਸਨ ਹਰ ਕਿਸਮ ਦੇ ਭੋਜਨ ਹੋਣੇ, ਹਰ ਕਿਸਮ ਦੇ ਬਸਨ ਬਸਤਰਾਂ ਨੂੰ ਕਹਿੰਦੇ ਨੇ, ਹਰ ਕਿਸਮ ਦੇ ਬਸਤਰ ਵੀ ਹੋਣੇ। ਅਸਨ ਬਸਨ ਪੁੰਨ ਕਣਕ ਪੋ ਕਣਕ ਸੋਨਾ ਵੀ ਹੋਣਾ, ਧਰਤੀ ਵੀ ਹੋਣੀ ਭਾਵ ਚੰਗੀ ਧਰਤੀ ਦੇ ਮਾਲਕ ਹੋਣਾ। ਦਾਸੀ ਚੌਪ ਗੁਲਾਮ ਦਾਸੀਆਂ ਨੌਕਰਾਣੀਆਂ ਹੋਣੀਆਂ ਅਤੇ ਹੋਰ ਚੋਬਦਾਰ ਹੋਣੇ ਅਤੇ ਗੁਲਾਮ ਹੋਰ ਘਰੇਲੂ ਕੰਮ ਕਰਨ ਵਾਲੇ ਨੌਕਰ ਹੋਣੇ। ਰਥਵਾਹੇ ਹਡਵਾਹੇ ਜਾਨੀਆਂ, ਰਥਾਂ ਦੀਆਂ ਅਸਵਾਰੀਆਂ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਆਰਾਮਦਾਇਕ ਰਥ ਦੀ ਅਸਵਾਰੀ ਮੰਨੀ ਜਾਂਦੀ ਸੀ, ਜਿਵੇਂ ਹੁਣ ਅੱਜ ਕੱਲ੍ਹ ਹੋਰ ਮਹਿੰਗੀਆਂ ਅਤੇ ਕਾਰਾਂ ਨੇ ਚੰਗੀਆਂ, ਉਹ ਰਥ ਦੀ ਥਾਂ 'ਤੇ ਹੀ ਉਹ ਸਮਝ ਲਓ ਆ ਗਈਆਂ ਨੇ। ਅਤੇ ਹਡਵਾਹੇ ਦਾ ਅਰਥ ਹੈ ਜਿਹੜੀਆਂ ਹੋਰ ਸੁੱਖ ਪਾਲਕੀਆਂ ਨੇ। ਇਹ 9 ਨਿਧੀਆਂ ਦੇ ਨਾਮ ਗਿਣੇ ਗਏ ਨੇ। ਲਓ ਹਜ਼ੂਰ ਕਹਿੰਦੇ ਨੇ ਰਿੱਧ ਸਿੱਧ ਨਿੱਧ ਕਰਤਾਲ ਜਗ ਜੀਵਨ। ਉਸ ਜਗ ਦੇ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੀ ਤਲੀ ਉੱਤੇ, ਇਹ ਰਿੱਧੀ ਵੀ ਅਤੇ ਹਰ ਪ੍ਰਕਾਰ ਦੀ ਸਿੱਧੀ ਵੀ ਅਤੇ 9 ਨਿਧੀ ਵੀ ਉਹਦੇ ਹੱਥ ਦੀ ਤਲੀ 'ਤੇ ਰੱਖੀ ਹੋਈ ਹੈ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਸਰਬ ਨਾਥ ਅਨੇਕਾ ਨਾਉ, ਉਹ ਵਾਹਿਗੁਰੂ ਸਾਰਿਆਂ ਦਾ ਨਾਥ ਸੁਆਮੀ ਹੈ। ਅਨੇਕਾ ਨਾਉ ਅਤੇ ਉਸਦੇ ਨਾਮ ਵੀ ਅਨੇਕਾਂ ਨੇ, ਕਿਉਂਕਿ ਵੱਖੋ ਵੱਖਰੇ ਧਰਮਾਂ ਵਾਲਿਆਂ ਨੇ ਉਹਦੇ ਵੱਖੋ ਵੱਖਰੇ ਹੀ ਨਾਮ ਰੱਖੇ ਹੋਏ ਨੇ। ਜਿਵੇਂ ਹਿੰਦੂ ਰਾਮ ਰਾਮ ਕਹਿੰਦੇ ਨੇ, ਮੁਸਲਮਾਨ ਖੁਦਾ ਖੁਦਾ ਅੱਲਾ ਅੱਲਾ ਜਪਦੇ ਹਨ, ਅਤੇ ਅਸੀਂ ਸਿੱਖ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ। ਅਤੇ ਜਿੰਨੇ ਧਰਮ ਨੇ ਉਹ ਸਾਰੇ ਵੱਖੋ ਵੱਖਰੇ ਨਾਮ ਹੀ ਵਾਹਿਗੁਰੂ ਦੇ ਲੈਂਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਵਿੱਚ ਵੀ ਆਖਿਆ ਹੈ ਅਸੰਖ ਨਾਵ ਅਸੰਖ ਥਾਵ। ਉਸ ਵਾਹਿਗੁਰੂ ਦੇ ਨਾਮ ਵੀ ਅਣਗਿਣਤ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਸੱਚਾ ਨਾਮ ਤੇ ਇੱਕੋ ਹੀ ਹੈ ਵਾਹਿਗੁਰੂ ਦਾ, ਇੱਕ ਓਅੰਕਾਰ ਸਤ ਨਾਮ, ਪਰ ਕਿਰਤਮ ਨਾਮ ਹੋਰ ਬੇਅੰਤ ਵਾਹਿਗੁਰੂ ਦੇ ਲੋਕਾਂ ਨੇ ਰੱਖੇ ਨੇ। ਅਨੇਕਾ ਨਾ ਉਸ ਵਾਹਿਗੁਰੂ ਦੇ ਨਾਮ ਬੇਅੰਤ ਨੇ। ਦਇਆ ਮਯਾ ਕਿਰਪਾ ਨਾਨਕ ਕਉ, ਸੁਣ ਸੁਣ ਜਸ ਜੀਵਾਉ। ਲੋ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ, ਦਇਆ ਮਯਾ ਕਿਰਪਾ ਨਾਨਕ। ਮਹਾਰਾਜ ਤੁਸੀਂ ਆਪਣੇ ਇਸ ਦਾਸ 'ਤੇ ਦਇਆ ਕਰੋ, ਮਿਹਰ ਕਰੋ, ਕਿਰਪਾ ਕਰੋ, ਭਾਵ ਦਿਲ ਵਿੱਚ ਵੀ, ਦਿਲੋਂ ਵੀ ਮੇਰੇ 'ਤੇ ਦਇਆ ਕਰੋ, ਨੇਤਰਾਂ ਦੁਆਰਾ ਵੀ ਮੇਰੇ 'ਤੇ ਮਿਹਰ ਕਰੋ ਅਤੇ ਬਚਨਾਂ ਦੁਆਰਾ ਵੀ ਮੇਰੇ 'ਤੇ ਕਿਰਪਾ ਕਰੋ। ਸੁਣ ਸੁਣ ਜਸ ਜੀਵ ਆਓ, ਅਤੇ ਮੈਂ ਆਪ ਜੀ ਦਾ ਜਸ ਸੁਣ ਸੁਣ ਕੇ ਹਮੇਸ਼ਾ ਲਈ ਜਿਉਂਦਾ ਰਵਾਂ, ਭਾਵ ਤੁਹਾਡੇ ਜਸ ਨਾਲ ਮੇਰਾ ਇੰਨਾ ਪਿਆਰ ਹੋ ਜਾਵੇ, ਤੁਹਾਡਾ ਜਸ ਕਰਦਿਆਂ ਕਰਦਿਆਂ ਮੈਂ ਆਪਣਾ ਜੀਵਨ ਸਫਲ ਕਰ ਲਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ, ਯਹ ਮਨ ਨਾਇਕ ਨਾ ਕਹੇ ਉਹ ਕਰੇ। ਪਿੱਛੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਸੰਪੂਰਨ ਹੋਏ ਹਨ। ਹੁਣ ਅੱਗੇ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਹਰ ਗੁਰਸਿੱਖ ਮਾਈ ਭਾਈ ਅਰਦਾਸ ਵਿੱਚ ਯਾਦ ਕਰਦਾ ਹੈ। ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੈ ਤਾਏ, ਸਭ ਥਾਈ ਹੋਈ ਸਹਾਇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੇਤੇ ਕਰਨ ਦੇ ਨਾਲ ਨੌ ਨਿਧੀਆਂ ਘਰ ਦੇ ਵਿੱਚ ਆਉਂਦੀਆਂ ਨੇ, ਐਸੇ ਸਮਰੱਥ ਸਤਿਗੁਰੂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵਧੇਰੇ ਵੈਰਾਗ ਤੇ ਪ੍ਰੇਮ ਦੇ ਨਾਲ ਭਰਪੂਰ ਹੈ। ਹੁਣ ਇਹ ਅਖੀਰ ਦੇ ਉੱਤੇ ਤਿੰਨ ਸ਼ਬਦ ਦੇਵ ਗੰਧਾਰੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਦੇਵ ਗੰਧਾਰੀ ਮਹੱਲਾ ਨਵਾਂ ਰਾਗ ਦੇਵ ਗੰਧਾਰੀ ਹੈ ਤੇ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਯਹ ਮਨ ਨਾਇਕ ਨਾ ਕਹੇ ਉਹ ਕਰੇ। ਲੋ ਹਜ਼ੂਰ ਕਹਿੰਦੇ ਨੇ ਸਾਡੇ ਮਨ ਦੀ ਇਹ ਹਾਲਤ ਹੈ, ਅਸੀਂ ਜਦੋਂ ਇਸ ਮਨ ਨੂੰ ਕੋਈ ਚੰਗੀ ਗੱਲ ਆਖਦੇ ਹਾਂ ਵੀ ਮਨਾ ਤੂੰ ਇਹ ਕੰਮ ਕਰ, ਯਹ ਮਨ ਨਾਇਕ ਨਾ ਕਹੇ ਉਹ ਕਰੇ। ਨਾਇਕ ਦਾ ਅਰਥ ਹੈ ਥੋੜੇ ਮਾਤਰ, ਜੋ ਅਸੀਂ ਮਨ ਨੂੰ ਕਹਿੰਦੇ ਹਾਂ ਮਨ ਉਹ ਕੰਮ ਨਹੀਂ ਕਰਦਾ। ਮਨ ਦਾ ਸੁਭਾਵ ਇਹ ਹੈ ਅਸੀਂ ਜੋ ਕੁਝ ਇਸ ਨੂੰ ਕਹਿੰਦੇ ਹਾਂ ਇਹ ਹਮੇਸ਼ਾ ਉਹਦੇ ਉਲਟ ਹੀ ਚੱਲਦਾ ਹੈ। ਜੇ ਆਪਾਂ ਮਨ ਨੂੰ ਇਹ ਗੱਲ ਕਹਿੰਦੇ ਹਾਂ ਬਈ ਤੂੰ ਝੂਠ ਨਹੀਂ ਬੋਲਣਾ ਤੇ ਮਨ ਝੂਠ ਬੋਲਦਾ। ਜੇ ਇਸ ਮਨ ਨੂੰ ਕਹੀਏ ਬਈ ਤੂੰ ਸ਼ਰਾਬ ਨਹੀਂ ਪੀਣੀ ਕਹਿੰਦਾ ਨਹੀਂ ਮੈਂ ਤੇ ਪੀਵਾਂਗਾ। ਜੇ ਮਨ ਨੂੰ ਆਖੀਏ ਤੂੰ ਬਾਣੀ ਪੜ ਕਹਿੰਦਾ ਨਹੀਂ ਮੈਂ ਬਾਣੀ ਨਹੀਂ ਪੜ੍ਹਨੀ। ਜਿਵੇਂ ਅਸੀਂ ਆਪਣੇ ਮਨ ਨੂੰ ਚੰਗਾ ਬਣਾਉਣ ਦੀ ਖਾਤਰ ਕੋਈ ਇਹਨੂੰ ਉਪਦੇਸ਼ ਦਿੰਦੇ ਹਾਂ ਤੇ ਇਹ ਮਨ ਉਵੇਂ ਕਰਦਾ ਨਹੀਂ, ਥੋੜੇ ਮਾਤਰ ਵੀ ਸਾਡੀ ਕਈ ਗੱਲ ਦਾ ਅਸਰ ਨਹੀਂ ਮੰਨਦਾ। ਜਿਵੇਂ ਕਈ ਬੱਚੇ ਬੜੇ ਢੀਠ ਹੋ ਜਾਂਦੇ ਨੇ ਤੇ ਉਹਨਾਂ ਦਾ ਸੁਭਾਅ ਵੀ ਇਹ ਹੁੰਦਾ ਜੇ ਕੋਈ ਉਹਨਾਂ ਨੂੰ ਸਮਝਾਵੇ ਉਹ ਸਮਝਦੇ ਨਹੀਂ, ਹਮੇਸ਼ਾ ਉਹ ਉਲਟੇ ਕੰਮ ਕਰਦੇ ਨੇ। ਇਸੇ ਤਰ੍ਹਾਂ ਸਾਡੇ ਮਨ ਦਾ ਐਸਾ ਢੀਠ ਸੁਭਾਅ ਬਣਿਆ ਹੋਇਆ, ਯਹ ਮਨ ਨਾਇਕ ਨਾ ਕਹੇ ਉਹ ਕਰੇ। ਅਸੀਂ ਜੋ ਕੁਝ ਮਨ ਨੂੰ ਆਖਦੇ ਹਾਂ ਇਹ ਨਾਇਕ ਦਾ ਅਰਥ ਵੀ ਰਤਾ ਪਰ ਵੀ ਇਹ ਮਨ ਉਵੇਂ ਕਰਦਾ ਨਹੀਂ ਹੈ। ਸਿੱਖ ਸਿਖਾਏ ਰਹੇ ਹੋ ਆਪਣੀ ਸੀ ਦੁਰਮਤ ਤੇ ਨਾ ਟਰ ਰਹਾਓ। ਆਪਣੀ ਸੀ ਦਾ ਅਰਥ ਹੈ ਵੀ ਮੈਂ ਆਪਣੀ ਤਰਫੋਂ ਇਸ ਮਨ ਨੂੰ ਬਹੁਤ ਸਿੱਖਿਆ ਸਿਖਾ ਰਿਹਾ ਹਾਂ। ਹਰ ਆਦਮੀ ਯਤਨ ਕਰਦਾ ਹੈ ਕਿ ਮੈਂ ਆਪਣੇ ਮਨ ਨੂੰ ਚੰਗੀ ਸਿੱਖਿਆ ਦੇਵਾਂ ਤੇ ਆਪਣੇ ਮਨ ਨੂੰ ਮੈਂ ਚੰਗਾ ਸੁਸ਼ਿਕਸ਼ਿਤ ਕਰ ਲਵਾਂ। ਪਰ ਇਹ ਸਾਡੇ ਮਨ ਦਾ ਸੁਭਾਵ ਹੈ, ਜੋ ਕੁਝ ਅਸੀਂ ਮਨ ਨੂੰ ਕਹਿੰਦੇ ਹਾਂ ਉਹ ਨਹੀਂ ਕਰਦਾ। ਦੁਰਮਤ ਤੇ ਨਾ ਟਰੈ, ਇਹ ਖੋਟੀ ਮਤ ਤੋਂ ਟਲਦਾ ਨਹੀਂ। ਕਿਸੇ ਕਵੀ ਨੇ ਲਿਖਿਆ ਹੈ ਮਨ ਦੇ ਬਾਰੇ, ਮਨ ਸ਼ੈਤਾਨਾ ਬੇਈਮਾਨਾ ਮਰਜਾ ਮਗਰੋਂ ਲੈ ਜਾ, ਨਿਤ ਸਿਆਪੇ ਤੇਰੇ ਕਰਦਾ ਕਦੇ ਦਾ ਟੇਕੇ ਬਹਿ ਜਾ। ਇਹ ਮਨ ਦੀ ਹਾਲਤ ਇਹ ਬਣੀ ਹੋਈ ਹੈ, ਇਹਨੂੰ ਜਿੰਨਾ ਮਰਜ਼ੀ ਸਮਝਾਈਏ ਜਿੰਨਾ ਮਰਜ਼ੀ ਸਿਖਾਈਏ ਪਰ ਇਹ ਸਾਡੀ ਸਿੱਖਿਆ ਤੇ ਅਮਲ ਨਹੀਂ ਕਰਦਾ। ਇਹਦਾ ਪਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ। ਜਿਹੜੇ ਕੰਮਾਂ ਤੋਂ ਵਰਜਦਿਆਂ ਉਹੀ ਕੰਮ ਮੁੜ ਮੁੜ ਕੇ ਕਰੀ ਜਾ ਰਿਹਾ ਹੈ। ਦੁਰਮਤ ਤੇ ਨਾ ਟਰੈ, ਖੋਟੀ ਮਤ ਤੋਂ ਇਹ ਟਲਦਾ ਨਹੀਂ ਹੈ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਮਦ ਮਾਇਆ ਕਹਿ ਭਇਓ ਬਾਬਰੋ ਹਰ ਜਸ ਨਹਿ ਉਚਰੈ। ਇਹ ਮਨ ਮਦ ਮਾਇਆ ਕਹਿ, ਮਾਇਆ ਦੇ ਨਸ਼ੇ ਕਰਕੇ, ਮਾਇਆ ਦੀ ਮਮਤਾ ਦੀ ਸ਼ਰਾਬ ਪੀ ਕੇ ਭਇਓ ਬਾਬਰੋ ਇਹ ਕਮਲਾ ਹੋਇਆ ਫਿਰਦਾ। ਮਾਇਆ ਦਾ ਵੀ ਨਸ਼ਾ ਹੈ ਨਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਇਹ ਮਾਇਆ ਦੇ ਨਸ਼ੇ ਕਰਕੇ ਕਮਲਾ ਹੋਇਆ ਫਿਰਦਾ, ਹਰ ਜਸ ਨਹਿ ਉਚਰੈ। ਜੇ ਮਨ ਨੂੰ ਕਹਿੰਦੇ ਹਾਂ ਵੀ ਤੂੰ ਬਾਣੀ ਪੜ ਕੀਰਤਨ ਕਰ ਤੇ ਹਰ ਜਸ ਨਹਿ ਉਚਰੈ, ਨਾ ਇਹ ਬਾਣੀ ਪੜਦਾ ਨਾ ਵਾਹਿਗੁਰੂ ਦਾ ਜਸ ਕੀਰਤਨ ਉਚਾਰਨ ਕਰਦਾ ਹੈ, ਫਿਰ ਕਰਦਾ ਕੀ ਹੈ। ਕਰ ਪਰ ਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਭਰੈ, ਘਰ ਪਰਪੰਚ, ਪਰਪੰਚ ਦਾ ਅਰਥ ਹੈ ਕਈ ਪਖੰਡ, ਕਈ ਵਲ ਛਲ ਕਰ ਕਰਕੇ ਜਗਤ ਕੋ ਡਹਿਕਾ ਸੰਸਾਰ ਨੂੰ ਠੱਗਦਾ ਫਿਰਦਾ। ਡਹਿਕਾ ਦਾ ਅਰਥ ਵੀ ਠੱਗਣਾ, ਵੀ ਕਈ ਤਰ੍ਹਾਂ ਦੇ ਪਰਪੰਚ ਪਖੰਡ ਕਰ ਕਰਕੇ, ਕਈ ਤਰ੍ਹਾਂ ਦੇ ਪਰਪੰਚ ਰਚ ਰਚ ਕੇ, ਕਈ ਤਰ੍ਹਾਂ ਦੇ ਅਡੰਬਰ ਬਣਾ ਬਣਾ ਕੇ ਸੰਸਾਰ ਨੂੰ ਠੱਗਦਾ ਫਿਰਦਾ। ਆਪਣੋ ਉਦਰ ਭਰੈ ਤੇ ਆਪਣੇ ਪੇਟ ਨੂੰ ਭਰਦਾ, ਬਈ ਦੇਖਦਾ ਹੈ ਵੀ ਕਿਹੜੇ ਢੰਗ ਦੇ ਨਾਲ ਲੋਕ ਠੱਗੇ ਜਾ ਸਕਦੇ ਨੇ। ਉਹ ਕਿਸੇ ਵਿਅਕਤੀ ਨੇ ਇਹ ਵੀ ਗੱਲ ਆਖੀ ਸੀ, ਉਹ ਕਹਿੰਦਾ ਵੀ ਦੁਨੀਆਂ ਤੇ ਠੱਗਣ ਖੁਣੋਂ ਤੁਰੀ ਫਿਰਦੀ ਹੈ, ਪਰ ਕਿਸੇ ਨੂੰ ਢੰਗ ਆਉਣਾ ਚਾਹੀਦਾ ਠੱਗਣ ਦਾ। ਬਹੁਤ ਸਾਰੇ ਲੋਕ ਕੋਈ ਨਾ ਕੋਈ ਜੰਤਰਾਂ ਮੰਤਰਾਂ ਦਾ ਸਹਾਰਾ ਲੈ ਕੇ, ਕੋਈ ਟੂਣੇ ਟਾਮਣਾ ਦਾ ਸਹਾਰਾ ਲੈ ਕੇ ਲੋਕਾਂ ਨੂੰ ਕਿਵੇਂ ਲੁੱਟਦੇ ਫਿਰਦੇ ਨੇ, ਤੇ ਲੋਕ ਵੀ ਭੇਡ ਚਾਲ ਪਿੱਛੇ ਪੈ ਕੇ ਆ ਜਿੰਨੇ ਆ ਸੈਯਦ ਪੀਰ ਪੰਡਿਤ ਪਾਧੇ ਨੇ ਉਹਨਾਂ ਦੇ ਕੋਲ ਜਾ ਕੇ ਆਪਣਾ ਸਰਮਾਇਆ ਵੀ ਲੁਟਾਉਂਦੇ ਨੇ, ਤੇ ਆਪਣਾ ਧਰਮ ਵੀ ਗਵਾਉਂਦੇ ਨੇ, ਤੇ ਆਪਣੇ ਘਰਾਂ ਦੇ ਵਿੱਚ ਵੀ ਲੜਾਈ ਝਗੜੇ ਪਵਾਉਂਦੇ ਫਿਰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬੜੇ ਪਰਪੰਚ ਕਰ ਕਰਕੇ ਇਹ ਸੰਸਾਰ ਨੂੰ ਠੱਗਦਾ ਫਿਰਦਾ ਹੈ, ਤੇ ਮਨੋਰਥ ਆਪਣੋ ਉਦਰ ਭਰੇ, ਆਪਣਾ ਬਸ ਪੇਟ ਭਰਨ ਦਾ ਹੀ ਆਹਰ ਕਰ ਰਿਹਾ ਹੈ। ਸੁਹਾਨ ਪੂਛ ਜਿਉ ਹੋਏ ਨਾ ਸੁਧੋ, ਕਹਿਓ ਨਾ ਕਾਨ ਧਰੈ। ਲੋ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਮਨ ਹੈ ਨਾ, ਵੀ ਇਹ ਤੇ ਕੁੱਤੇ ਦੀ ਪੂਛ ਵਰਗਾ ਹੈ। ਸੁਹਾਨ ਪੂਛ, ਸੁਹਾਨ ਕੁੱਤੇ ਨੂੰ ਕਹਿੰਦੇ ਨੇ। ਕੁੱਤੇ ਦੀ ਪੂਛ ਦੇ ਵਿੱਚ ਉਹ ਤਿੰਨ ਵਾਲ ਪੈਂਦੇ ਨੇ, ਤੇ ਸਾਡੇ ਮਨ ਦਾ ਸੁਭਾਅ ਵੀ ਇਹੀ ਹੈ, ਇਹਦੇ ਵਿੱਚ ਤਿੰਨ ਗੁਣਾਂ ਦੇ ਵਾਲ ਪੈਂਦੇ ਨੇ। ਰਾਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਾ ਮਾਇਆ। ਜਿਵੇਂ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਹੈ। ਦੱਸਦੇ ਨੇ ਇੱਕ ਸਾਧੂ ਨੇ 12 ਸਾਲ ਵੰਜਲੀ ਦੇ ਵਿੱਚ ਕੁੱਤੇ ਦੀ ਪੂਛ ਪਾ ਕੇ ਰੱਖੀ, 12 ਸਾਲ, ਬਈ ਸ਼ਾਇਦ ਇਹ ਸਿੱਧੀ ਹੋ ਜਾਵੇ। ਪਰ ਜਦੋਂ ਉਸਨੇ ਉਸ ਵੰਜਲੀ ਤੋਂ ਬਾਹਰ ਕੱਢੀ, ਫਿਰ ਉਹਦੇ ਵਿੱਚ ਵਾਲ ਪੈਣੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਵ ਹੈ, ਇਹ ਵੀ ਕੁੱਤੇ ਦੀ ਪੂਛ ਵਰਗਾ ਹੀ ਹੈ। ਜਿਵੇਂ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਨਾ ਹੁੰਦੀ, ਤੇ ਇਸੇ ਤਰ੍ਹਾਂ ਕਹੇ ਉਹਨਾਂ ਕਾਨ ਧਰੈ, ਇਹ ਸਾਡਾ ਮਨ ਕਿਸੇ ਮਹਾਂਪੁਰਖ ਦਾ, ਕਿਸੇ ਗੁਰੂ ਪੀਰ ਦਾ ਕਿਹਾ ਬਚਨ ਸੁਣ ਤਾਂ ਲੈਂਦਾ, ਪਰ ਕੰਨਾਂ ਵਿੱਚ ਧਾਰਨ ਨਹੀਂ ਕਰਦਾ, ਸੁਣ ਕੇ ਉੱਥੇ ਹੀ ਛੱਡ ਦਿੰਦਾ, ਪੱਲੇ ਝਾੜ ਕੇ ਉੱਠ ਜਾਂਦਾ। ਉਹ ਕੋਈ ਮਹਾਂਪੁਰਖ ਕਥਾ ਕਰ ਰਹੇ ਸਨ, ਵਿਚਾਰਾਂ ਸੁਣਾ ਰਹੇ ਸਨ, ਤੇ ਉਹਨਾਂ ਨੇ ਇੱਕ ਸਵਾਲ ਕੀਤਾ। ਕਹਿਣ ਲੱਗੀ, ਅਸੀਂ ਸੰਗਤ ਦੇ ਸਾਹਮਣੇ ਇੱਕ ਸਵਾਲ ਕਰਦੇ ਹਾਂ ਵੀ ਪਰਮਾਤਮਾ ਨੇ ਸਾਨੂੰ 2 ਕੰਨ ਕਾਹਦੇ ਵਾਸਤੇ ਦਿੱਤੇ ਨੇ? ਤੇ ਇੱਕ ਸਰੋਤਾ ਉੱਠ ਕੇ ਖੜਾ ਹੋਇਆ, ਕਹਿਣ ਲੱਗਾ, ਮਹਾਰਾਜ ਇਹਦੇ ਬਾਰੇ ਮੈਂ ਜੋ ਕੁਛ ਸਮਝਦਾ ਹਾਂ ਉਹ ਇਹ ਹੈ ਵੀ ਉਸ ਕੁਦਰਤ ਨੇ ਜਾਂ ਉਸ ਪਰਮਾਤਮਾ ਨੇ ਮਨੁੱਖ ਨੂੰ ਕੰਨ ਇਸ ਲਈ 2 ਦਿੱਤੇ ਨੇ ਵੀ ਉਹ ਇੱਕ ਕੰਨ ਰਾਹੀਂ ਸੁਣੇ, ਦੂਜੇ ਰਾਹੀਂ ਬਾਹਰ ਕੱਢ ਦੇਵੇ। ਇਸ ਲਈ 2 ਕੰਨ ਦਿੱਤੇ ਨੇ ਵੀ ਇੱਕ ਪਾਸੇ ਸੁਣੇ, ਦੂਜੇ ਪਾਸੇ ਬਾਹਰ ਕੱਢ ਦੇ। ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕੁਝ ਲੋਕ ਸਾਡੇ ਵਿੱਚ ਅਜਿਹੇ ਹੁੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਐ ਫੂਕ। ਜਿਵੇਂ ਆਪਾਂ ਪੋਲੇ ਬਾਂਸ ਵਿੱਚ ਫੂਕ ਮਾਰਨੀ, ਅਗਲੇ ਪਾਰ ਨਿਕਲ ਜਾਂਦੀ ਹੈ। ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸ਼ਰਧਾ ਭਾਵਨਾ, ਗੁਰੂ ਦਾ ਪਿਆਰ ਨਹੀਂ ਹੁੰਦਾ। ਉਹ ਸੁਣ ਤਾਂ ਲੈਂਦੇ ਨੇ ਗੱਲ, ਪਰ ਉਹਨੂੰ ਧਾਰਨ ਨਹੀਂ ਕਰ ਸਕਦੇ। ਬਸ ਜਿਵੇਂ ਇੱਕ ਪਾਸੇ ਸੁਣੀ, ਦੂਜੇ ਪਾਸੇ ਨਿਕਲ ਗਈ, ਇਹ ਹਾਲਤ ਉਹਨਾਂ ਦੀ ਹੈ। ਤੇ ਮਹਾਂਪੁਰਖ ਕਹਿਣ ਲੱਗੇ ਵੀ ਠੀਕ ਹੈ, ਤੂੰ ਇਹ ਗੱਲ ਜੋ ਆਖੀ ਹੈ, ਪਰ ਇਹ ਸੱਚ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀ। ਕੋਈ ਹੋਰ ਗੁਰਮੁਖ ਪਿਆਰਾ ਉੱਠ ਕੇ ਇਹਦੇ ਬਾਰੇ ਦੱਸੋ ਵੀ ਪਰਮੇਸ਼ਰ ਨੇ ਕੰਨ 2 ਕਾਹਦੇ ਲਈ ਦਿੱਤੇ ਨੇ? ਇੱਕ ਫਿਰ ਹੋਰ ਕੋਈ ਪ੍ਰੇਮੀ ਬੈਠਾ ਸੀ, ਉੱਠ ਕੇ ਖੜਾ ਹੋਇਆ, ਉਹ ਕਹਿਣ ਲੱਗਾ, ਮਹਾਂਪੁਰਖ, ਉਸ ਪਰਮਾਤਮਾ ਨੇ ਕੰਨ ਇਸ ਲਈ 2 ਦਿੱਤੇ ਨੇ ਵੀ ਜੇ ਇੱਕ ਕੰਨ ਰਾਹੀਂ ਪੂਰਾ ਨਾ ਸੁਣਿਆ ਜਾਵੇ, ਦੂਜੇ ਨਾਲ ਚੰਗੀ ਤਰ੍ਹਾਂ ਸੁਣ ਲਵੇ, ਤਾਂ ਕਿ ਕੋਈ ਵੀ ਗੁਰਬਾਣੀ ਦਾ ਸ਼ਬਦ, ਕੋਈ ਵੀ ਅੱਖਰ ਸੁਣੇ ਤੋਂ ਬਿਨਾਂ ਰਹਿ ਨਾ ਜਾਵੇ। ਵੀ ਕਈ ਵਾਰੀ ਇੱਕ ਪਾਸੇ ਕੰਨ ਸੁਣਦਾ, ਦੂਜੇ ਪਾਸੇ ਨਹੀਂ ਸੁਣਦਾ, ਪਰ ਨਹੀਂ, ਵੀ ਜੇ ਇੱਕ ਕੰਨ ਨਾਲ ਨਹੀਂ ਸੁਣਿਆ ਗਿਆ, ਦੂਜੇ ਨਾਲ ਜ਼ਰੂਰ ਧਿਆਨ ਨਾਲ ਸੁਣੋ। ਇਸ ਲਈ 2 ਕੰਨ ਦਿੱਤੇ ਹਨ। ਮਹਾਂਪੁਰ ਕਹਿਣ ਲੱਗੇ ਵੀ ਹਾਂ, ਤੇਰੀ ਗੱਲ ਠੀਕ ਹੈ। ਇਸ ਕੰਨਾਂ ਦੇ ਨਾਲ ਕੀ ਸੁਣਨਾ ਚਾਹੀਦਾ, ਇਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸੁਣਾਏ। ਇਹ ਸ਼੍ਰਵਣੋ ਮੇਰੇ ਹੋ, ਸੱਚਾ ਸੁਣਨਾ ਨੂੰ ਪਠਾਏ, ਸੱਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਸੱਚੀ ਬਾਣੀ ਸੁਣਨ ਵਾਸਤੇ ਵਾਹਿਗੁਰੂ ਨੇ ਕੰਨ ਸਾਨੂੰ ਦੋ ਦਿੱਤੇ ਨੇ, ਵੀ ਇੱਕ ਕੰਨ ਰਾਹੀਂ ਪੂਰੀ ਗੱਲ ਨਹੀਂ ਸੁਣਦੀ, ਦੂਜੇ ਨਾਲ ਸੁਣੀ ਜਾਵੇ। ਪਰ ਸਤਿਗੁਰੂ ਕਹਿੰਦੇ ਨੇ ਸਾਡਾ ਸੁਭਾਵ ਤੇ ਉਹ ਹੀ ਬਾਂਸ ਵਰਗਾ ਹੀ ਹੈ, ਕਹਿਓ ਨਾ ਕਾਨ ਤਰ੍ਹਾਂ ਸੁਣਤਾ ਲੈਂਦੇ ਹਾਂ, ਪਰ ਕਿਸੇ ਦੀ ਕਈ ਗੱਲ ਨੂੰ ਕੰਨਾਂ ਵਿੱਚ ਧਾਰਨ ਨਹੀਂ ਕਰਦੇ, ਭਾਵ ਸਾਡੇ ਅੰਦਰ ਨਹੀਂ ਵਸਦੀ। ਕਹੋ ਨਾਨਕ ਪਜ ਰਾਮ ਨਾਮ ਨਿਤ ਜਾਂ ਤੇ ਕਾਜ ਸਰੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਣੇ ਆਪ ਨੂੰ ਕਹਿੰਦੇ ਨੇ, ਆਪਣੇ ਮਨ ਨੂੰ ਕਹਿੰਦੇ ਨੇ, ਕਹੋ ਨਾਨਕ ਪਜ ਰਾਮ ਨਾਮ ਨਿਤ, ਕਿ ਐ ਮਨਾ ਤੂੰ ਹਮੇਸ਼ਾ ਉਸ ਵਾਹਿਗੁਰੂ ਦੇ ਨਾਮ ਨੂੰ ਜਪ, ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ ਜਾਂ ਤੇ ਕਾਜ ਸਰੈ, ਜਿਸ ਕਰਕੇ ਤੇਰਾ ਇਹ ਜ਼ਰੂਰੀ ਕਾਰਜ ਸਰੈ ਦਾ ਅਰਥ ਸਵਰ ਜਾਵੇ। ਜ਼ਰੂਰੀ ਕਾਰਜ ਕਿਹੜਾ ਹੈ? ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾ। ਇਹ ਜ਼ਰੂਰੀ ਕੰਮ ਹੈ ਪ੍ਰਭੂ ਦੀ ਪ੍ਰਾਪਤੀ। ਲੋ ਸਤਿਗੁਰੂ ਕਹਿੰਦੇ ਨੇ ਤੂੰ ਵਾਹਿਗੁਰੂ ਦਾ ਹਮੇਸ਼ਾ ਭਜਨ ਕਰ, ਜਿਸ ਕਰਕੇ ਇਹ ਤੇਰਾ ਜ਼ਰੂਰੀ ਕਾਰਜ ਸੌਰ ਜਾਵੇ। ਦੇਵ ਗੰਧਾਰੀ ਮਹੱਲਾ ਨਾਵਾ, ਸਭ ਕਿਸ਼ ਜੀਵਤ ਕੋ ਵਿਵਹਾਰ। ਹੁਣ ਅੱਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਸਰਾ ਸ਼ਬਦ ਉਚਾਰਨ ਕਰ ਰਹੇ ਹਨ। ਸਾਡੇ ਇਸ ਮਨ ਨੂੰ ਉਪਦੇਸ਼ ਹੈ, ਸਭ ਕੁਛ ਜੀਵਤ ਕੋ ਵਿਵਹਾਰ, ਵੀ ਜਿੰਨਾ ਵੀ ਦੁਨੀਆਂ ਦਾ ਕਾਰ ਵਿਹਾਰ ਹੈ, ਕੋਈ ਲੈਣ ਦੇਣ ਹੈ, ਇਹ ਸਭ ਕੁਝ ਜਿਉਂਦਿਆਂ ਦਾ ਹੀ ਹੈ। ਕਿਉਂਕਿ ਆਮ ਵੀ ਇਹ ਗੱਲ ਹੈ, ਜਗ ਜਿਉਂਦਿਆਂ ਦੇ ਮੇਲੇ, ਇਹ ਜਿੰਨਾ ਵੀ ਦੁਨੀਆਂ ਦਾ ਕਾਰ ਵਿਹਾਰ ਹੈ, ਇਹ ਸਾਰਾ ਕੁਛ ਵੀ ਜਿਉਂਦੇ ਮਨੁੱਖ ਦੇ ਨਾਲ ਹੀ ਸੰਬੰਧ ਰੱਖਦਾ ਹੈ। ਮਾਤ ਪਿਤਾ ਭਾਈ ਸੁਤ ਬੰਧਪ, ਆਰ ਫੋਨ ਗ੍ਰਹਿ ਕੀ ਨਾਰ ਰਹਾਉ। ਲੋ ਹਜ਼ੂਰ ਕਹਿੰਦੇ ਨੇ, ਭਾਵੇਂ ਮਾਤਾ ਪਿਤਾ ਦੇ ਨਾਲ ਕੋਈ ਸਾਡਾ ਵਿਵਹਾਰ ਚੱਲ ਰਿਹਾ ਹੈ, ਚਾਹੇ ਭਰਾਵਾਂ ਦੇ ਨਾਲ ਹੈ, ਚਾਹੇ ਪੁੱਤਰਾਂ ਦੇ ਨਾਲ ਹੈ, ਤੇ ਚਾਹੇ ਬੰਧਪ ਜਿਹੜੇ ਸਾਡੇ ਕੋਈ ਹੋਰ ਸਾਕ ਸੰਬੰਧੀ ਉਹਨਾਂ ਦੇ ਨਾਲ ਲੈਣ ਦੇਣ ਚੱਲ ਰਿਹਾ ਹੈ, ਇੱਥੋਂ ਤੱਕ ਆਰ ਫੋਨ ਗ੍ਰਹਿ ਕੀ ਨਾਰ, ਆਰ ਅਤੇ ਹੁਣ ਫੇਰ ਗ੍ਰਹਿ ਕੀ ਨਾਰ, ਜਿਹੜੀ ਘਰ ਦੀ ਇਸਤਰੀ ਹੈ ਸਾਡੀ, ਜਿਹੜੀ ਧਰਮ ਪਤਨੀ ਹੈ, ਗੱਲ ਕੀ ਸਾਰਿਆਂ ਦਾ ਵਿਵਹਾਰ ਜਿਉਂਦੇ ਮਨੁੱਖ ਦੇ ਨਾਲ ਹੀ ਹੈ, ਤੇ ਜਦੋਂ ਕਿਸੇ ਸਰੀਰ ਵਿੱਚੋਂ ਪੌਰੋ ਡਾਰੀ ਮਰ ਜਾਂਦਾ ਹੈ ਫਿਰ ਕੀ ਹੁੰਦਾ ਹੈ? ਲੋ ਹੁਣ ਉਹਦੇ ਬਾਰੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ। ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਜਦੋਂ ਸਾਡੇ ਤਨ ਤੋਂ ਪ੍ਰਾਣ ਸਵਾਸ ਨਿਆਰੇ ਨਿਰਾਲੇ ਵੱਖਰੇ ਹੋ ਜਾਂਦੇ ਨੇ, ਭਾਵ ਜਦੋਂ ਸਾਡੇ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਨੇ, ਫਿਰ ਕੀ ਹੁੰਦਾ ਹੈ? ਟੇਰਤ ਪ੍ਰੇਤ ਪੁਕਾਰ, ਫਿਰ ਉੱਚੀ ਉੱਚੀ ਪੁਕਾਰ ਕੇ ਟੇਰਤ ਇਹ ਗੱਲ ਕਹਿੰਦੇ ਨੇ, ਵੀ ਇਹ ਹੁਣ ਪ੍ਰੇਤ ਬਣ ਗਿਆ, ਇਹ ਹੁਣ ਭੂਤ ਬਣ ਗਿਆ, ਤੇ ਜਿਹੜੇ ਜਿਉਂਦੇ ਮਨੁੱਖ ਨੂੰ ਕੋਈ ਆਪਣਾ ਭਰਾ, ਕੋਈ ਪੁੱਤਰ, ਕੋਈ ਕੁਛ ਸਮਝਦਾ ਹੈ, ਪਰ ਜਦੋਂ ਸਰੀਰ ਤੋਂ ਪ੍ਰਾਣ ਵੱਖਰੇ ਹੋ ਜਾਂਦੇ ਹਨ, ਉਸੇ ਵੇਲੇ ਉਹੀ ਸਾਕ ਸੰਬੰਧੀ ਸਾਰੇ ਕਹਿੰਦੇ ਹੁਣ ਤੇ ਪ੍ਰੇਤ ਬਣ ਗਿਆ। ਆਦ ਕਰੀ ਕੋ ਨਹ ਰੱਖੈ, ਘਰ ਤੇ ਦੇਤ ਨਿਕਾਰ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਤੇ ਜਿਹੜਾ ਕੋਈ ਸਮਾਂ ਨੀਯਤ ਕਰ ਲਿਆ ਜਾਂਦਾ ਵੀ ਹੁਣ ਇਹਦਾ ਆਪਾਂ ਸੰਸਕਾਰ ਕਰਨਾ, ਉਸ ਤੋਂ ਵੱਧ ਆਦ ਕਰੀ ਕੋ ਨਹ ਰੱਖੈ, ਅੱਧੀ ਘੜੀ ਵੀ ਕੋਈ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ। ਘਰ ਤੇ ਦੇਤ ਨਿਕਾਰ, ਜਿਹੜੇ ਘਰ ਦੀ ਪਰਿਵਾਰ ਦੇ ਮੈਂਬਰ, ਮਾਤਾ ਪਿਤਾ ਰਿਸ਼ਤੇਦਾਰ, ਉਹੀ ਘਰੋਂ ਬਾਹਰ ਕੱਢ ਦਿੰਦੇ ਨੇ। ਹੁਣ ਜਿਹੜੇ ਮ੍ਰਿਤਕ ਸਰੀਰ ਤੋਂ ਕਿਸੇ ਨੇ ਲੈਣਾ ਵੀ ਕੀ ਹੈ? ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਉਂਦੇ ਮਨੁੱਖ ਦੇ ਨਾਲ ਹੀ ਹਰ ਸੰਸਾਰ ਦਾ ਕਾਰ ਵਿਹਾਰ ਚੱਲ ਰਿਹਾ ਹੈ, ਤੇ ਜਦੋਂ ਸਰੀਰ ਵਿੱਚ ਉਹ ਪ੍ਰਾਣ ਵੱਖਰੇ ਹੋ ਜਾਂਦੇ ਨੇ, ਤੇ ਸਾਰੇ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦੇ ਹਨ, ਅੱਧੀ ਘੜੀ ਵੀ ਕੋਈ ਆਪਣੇ ਘਰ ਦੇ ਵਿੱਚ ਰੱਖਣ ਨੂੰ ਤਿਆਰ ਨਹੀਂ ਹੁੰਦਾ, ਤੇ ਜਿਹੜੇ ਕੋਈ ਚਾਚਾ ਪਾਪਾ ਕਹਿਣ ਵਾਲੇ ਉਹੀ ਘਰ ਤੋਂ ਬਾਹਰ ਕੱਢ ਦਿੰਦੇ ਹਨ, ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਜਹਿ ਦੇਖੋ ਹਿਰਦੈ ਵਿਚਾਰ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਜਹਿ। ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਇਹ ਸੰਸਾਰ ਦੀ ਰਚਨਾ ਹੈ। ਜਿਹੜਾ ਜਹਿ ਸ਼ਬਦ ਹੈ ਨਾ, ਇਹ ਦੇਹਲੀ ਦੀਪਕ ਸਮਝਣਾ, ਅੱਗੇ ਵੀ ਜਹਿ ਅਰਥ ਵਾਸਤੇ ਲੱਗੇਗਾ। ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਜਹਿ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਇਹ ਸੰਸਾਰ ਦੀ ਰਚਨਾ ਹੈ। ਮ੍ਰਿਗ ਤ੍ਰਿਸ਼ਨਾ ਦਾ ਪਾਣੀ ਕਿਹੜਾ ਹੁੰਦਾ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਜਦੋਂ ਜੇਠ ਹੜ੍ਹ ਦੇ ਮਹੀਨੇ ਬਹੁਤ ਤੇਜ਼ ਗਰਮੀ ਪੈਂਦੀ ਹੈ ਅਤੇ ਉਸ ਵੇਲੇ ਮਾਰੂ ਥਲ ਵਿੱਚ ਰਹਿਣ ਵਾਲਾ ਹਰਣ ਦੂਰੋਂ ਰੇਤੇ ਨੂੰ ਚਮਕਦੇ ਨੂੰ ਵੇਖਦਾ, ਉਸ ਚਮਕਦੇ ਰੇਤੇ ਨੂੰ ਵੇਖ ਕੇ ਦੂਰੋਂ ਉਹਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਇੱਥੇ ਕੋਈ ਦਰਿਆ ਵਗ ਰਿਹਾ ਹੋਵੇ, ਕਿਉਂਕਿ ਧੁੱਪ ਨਾਲ ਰੇਤਾ ਵੀ ਪਾਣੀ ਵਾਂਗੂ ਚਮਕਦਾ ਦੂਰੋਂ। ਅਤੇ ਫਿਰ ਉਹ ਹਰਨ ਦੌੜ ਕੇ ਉੱਥੇ ਜਾਂਦਾ ਵੀ ਮੈਂ ਉੱਥੇ ਜਾ ਕੇ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲਵਾਂ। ਅਤੇ ਜਦੋਂ ਉਹ ਹਰਨ ਦੌੜ ਕੇ ਉਸ ਮਾਰੂ ਥਲ ਦੇ ਅੰਦਰ ਉਸ ਮਾਰੂ ਥਲ 'ਤੇ ਪਹੁੰਚ ਜਾਂਦਾ ਜਿੱਥੇ ਉਸਨੂੰ ਪਾਣੀ ਦੀ ਕੁਛ ਆਸ ਹੁੰਦੀ ਹੈ, ਉੱਥੇ ਪਾਣੀ ਫਿਰ ਨਹੀਂ ਮਿਲਦਾ। ਫਿਰ ਅੱਗੇ ਦੂਰ ਨਿਗਾਹ ਮਾਰਦਾ, ਫਿਰ ਰੇਤਾ ਚਮਕਦਾ, ਕਹਿੰਦਾ ਨਹੀਂ ਥੋੜ੍ਹਾ ਜਿਹਾ ਹੋਰ ਅੱਗੇ ਹੈ, ਉੱਥੇ ਜਾ ਕੇ ਪਿਆਸ ਬੁਝੇਗੀ। ਬਸ ਉਹ ਮਾਰੂ ਥਲ ਦਾ ਹਰਨ ਅਤੇ ਬਸ ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਪਿੱਛੇ ਦੌੜਿਆ ਦੌੜਿਆ ਫਿਰਦਾ ਹੀ ਉਹ ਹਾਰ ਹੰਭ ਕੇ ਉੱਥੇ ਹੀ ਚੜ੍ਹਾਈ ਕਰ ਜਾਂਦਾ ਸੀ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ। ਹਜ਼ੂਰ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਜਹਿ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਹੀ ਇਹ ਸੰਸਾਰ ਦੀ ਰਚਨਾ ਹੈ। ਹਰ ਆਦਮੀ ਪਹਿਲਾਂ ਇਹ ਸੋਚਦਾ ਹੈ ਬਈ ਚਲੋ ਜੇ ਮੈਨੂੰ ਵੀ ਚਲੋ ਹਜ਼ਾਰ ਕੁ ਰੁਪਏ ਜਾਂ $1,000 ਮੈਨੂੰ ਮਹੀਨੇ ਦੇ ਬਚ ਜਾਣ ਬਹੁਤ ਹੈ। ਫਿਰ ਇਸ ਤੋਂ ਅੱਗੇ ਕਹਿੰਦਾ ਨਹੀਂ ਇਹ ਤਾਂ ਘੱਟ ਹੈ, ਹੁਣ ਤਾਂ 2,000, 5,000, 10,000, 20,000, 1,00,000 ਚਾਹੀਦੇ ਨੇ। ਅੱਗੇ ਤੋਂ ਅੱਗੇ ਬਸ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਆਦਮੀ ਦੌੜਿਆ ਫਿਰਦਾ। ਫਿਰ ਮਨ ਦੇ ਵਿੱਚ ਇਹ ਵੀ ਭੁਲੇਖਾ ਹੁੰਦਾ ਵੀ ਸ਼ਾਇਦ ਵੀ ਚਲੋ ਜੇ 100,000 ਨਾਲ ਨਹੀਂ 1,00,000 ਦੇ ਨਾਲ ਤਾਂ ਤ੍ਰਿਪਤੀ ਆਈ ਜਾਵੇਗੀ ਨਾ, ਪਰ ਮਨ ਫਿਰ ਵੀ ਨਹੀਂ ਰੱਜਦਾ, ਫਿਰ ਅੱਗੇ ਦੌੜਦਾ, ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਪਿਆਸ ਨਹੀਂ ਬੁਝਦੀ। ਸਹਿਸ ਕਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ, ਖਪ ਖਪ ਮਰੇ। ਇਹ ਹੈ ਮ੍ਰਿਗ ਤ੍ਰਿਸ਼ਨਾ ਦਾ ਪਾਣੀ। ਹਰ ਆਦਮੀ ਦੀ ਇੱਕ ਸੋਚ ਹੁੰਦੀ ਹੈ ਵੀ ਜੇ ਮੈਨੂੰ ਇੰਨਾ ਕੁ ਰੱਬ ਧਨ ਪਦਾਰਥ ਦੇ ਦੇਵੇ ਨਾ, ਤੇ ਫਿਰ ਇਹਦੇ ਨਾਲ ਮੇਰਾ ਸੋਹਣਾ ਗੁਜ਼ਾਰਾ ਚੱਲ ਸਕਦਾ। ਪਰ ਉਸ ਨੂੰ ਪ੍ਰਾਪਤ ਕਰਕੇ ਇਹ ਮਨੁੱਖ ਪੀਰ ਕਹਿੰਦੇ ਤੇ ਕੁਛ ਵੀ ਨਹੀਂ। ਫਿਰ ਦੇਖਦਾ ਵੀ ਹੋਰ ਇਸ ਤੋਂ ਵੱਡੀ ਛਾਲ ਮਾਰਾਂ, ਅੱਗੇ ਤੋਂ ਅੱਗੇ ਬਸ ਲੱਖਾਂ ਕਰੋੜਾਂ ਅਰਬਾਂ ਖਰਬਾਂ ਤੱਕ ਇਹਦੀ ਤ੍ਰਿਸ਼ਨਾ ਚਲੀ ਜਾਂਦੀ ਹੈ ਤੇ ਤ੍ਰਿਪਤੀ ਤੇ ਸ਼ਾਂਤੀ ਕਿਧਰੇ ਵੀ ਨਹੀਂ ਇਸ ਨੂੰ ਪ੍ਰਾਪਤ ਹੁੰਦੀ। ਇਹ ਸੰਸਾਰ ਦੀ ਰਚਨਾ ਵੀ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਹੈ। ਪ੍ਰਤੀਤ ਤਾਂ ਹੁੰਦਾ ਵੀ ਇੰਨੇ ਪਦਾਰਥਾਂ ਨਾਲ ਮਨ ਤ੍ਰਿਪਤ ਹੋ ਜਾਵੇਗਾ, ਪਰ ਹੁੰਦਾ ਨਹੀਂ। ਦੇਖੋ ਹਿਰਦੈ ਵਿਚਾਰ, ਇਸ ਗੱਲ ਨੂੰ ਪਾਈ ਵਿਚਾਰ ਕੇ ਤੁਸੀਂ ਦੇਖ ਲਓ। ਕਹੁ ਨਾਨਕ ਭਜ ਰਾਮ ਨਾਮ ਨਿਤ, ਜਾਂਤੇ ਹੋਤ ਉਧਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਭਜ ਰਾਮ ਨਾਮ ਨਿਤ, ਤੂੰ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਜ, ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ, ਜਾਂਤੇ ਹੋਤ ਉਧਾਰ, ਜਿਸ ਕਰਕੇ ਤੇਰਾ ਉਧਾਰ ਹੋ ਜਾਵੇ, ਜਿਸ ਕਰਕੇ ਹਰ ਜੀਵ ਦਾ ਹੀ ਉਧਾਰ ਹੋ ਜਾਂਦਾ, ਤੂੰ ਵੀ ਉਸ ਵਾਹਿਗੁਰੂ ਦਾ ਨਾਮ ਜਪ। ਦੇਵ ਗੰਧਾਰੀ ਮਹੱਲਾ ਨਾਵਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੀਸਰਾ ਸ਼ਬਦ ਹੈ ਤੇ ਦੇਵ ਗੰਧਾਰੀ ਰਾਗ ਦਾ ਇਹ ਅਖੀਰਲਾ ਸ਼ਬਦ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਗੁਰਮੁਖੋ, ਅਸੀਂ ਤੇ ਸੰਸਾਰ ਦੇ ਵਿੱਚ ਹਰ ਪ੍ਰੀਤੀ ਨੂੰ ਝੂਠੀ ਹੀ ਦੇਖਿਆ ਹੈ, ਕਿਉਂਕਿ ਚਾਹੇ ਕਿਸੇ ਵਸਤੂ ਨਾਲ ਵੀ ਕਿਸੇ ਵਿਅਕਤੀ ਨਾਲ ਵੀ ਤੁਸੀਂ ਪਿਆਰ ਕਰ ਲਓ, ਉਹ ਤੁਹਾਡੇ ਨਾਲ ਨਹੀਂ ਨਿਭਦਾ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਏ ਬਿਧ ਬੂਝਾ, ਤਾਂ ਕਿ ਨਿਰਮਲ ਰੀਤ ਰਹਾਓ। मात पिता बनता सुतबंधप इष्ट मीत अर पाई पूर्व जन्म के मिले संजोगी अंतह को न सहाई। अगे माया बारे लिखिया है मुक्त माल कनक लाल हीरा मन रंजन की माया हा हा करत बिहानी अवदा ता मैं संतोख न पाया। ना माया नाल जांदी ना कोई साख संबंधी नाल जांदे। इथों तक सतगुरु कहिंदे ने बी हस्त रथ असव पवन तेज तनी पूमन चतरंगा संग ना चल इन मैं कछुआ ऊठ सदायो नंगा। जिहड़ी राजां कोल चार किस्म दी फौज है ना हाथियां दी घोड़ियां दी पैदल ते रथां वाली ਇਹ ਵੀ ਨਾਲ ਨਹੀਂ ਜਾਂਦਾ ਕੁਛ ਵੀ ਚਤਰੰਗਨੀ ਸੈਨਾ ਵੀ ਸਾਡੇ ਨਾਲ ਨਹੀਂ ਤੁਰਦੀ। ਇਸੇ ਲਈ ਅਸਲੀ ਤਾਂ ਨਾਲ ਜਾਣ ਵਾਲੀ ਚੀਜ਼ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਜਾਂ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ। ਉੱਥੇ ਸੰਤਾਂ ਨੂੰ ਸੱਚੇ ਮਿੱਤਰ ਲਿਖਿਆ। ਜਗਤ ਮੈਂ ਝੂਠੀ ਦੇਖੀ ਪ੍ਰੀਤ ਹਜ਼ੂਰ ਕਹਿੰਦੇ ਅਸੀਂ ਤੇ ਇਸ ਗੱਲ ਨੂੰ ਵਿਚਾਰ ਕੇ ਦੇਖਿਆ ਵੀ ਸੰਸਾਰ ਦੇ ਵਿੱਚ ਵੀ ਅਸੀਂ ਤੇ ਹਰ ਪ੍ਰੀਤੀ ਨੂੰ ਝੂਠੀ ਵੇਖਿਆ ਹੈ। ਆਪਣੇ ਹੀ ਸੁਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ। ਲੋ ਹਜ਼ੂਰ ਕਹਿੰਦੇ ਨੇ ਕੀ ਦਾਰਾ ਇਸਤਰੀ ਕੀ ਸਾਡੇ ਮਿੱਤਰ ਉਹ ਸਾਰੇ ਆਪੋ ਆਪਣੇ ਸੁਖ ਦੇ ਨਾਲ ਹੀ ਲੱਗੇ ਹੋਏ ਨੇ। ਭਾਵ ਉਹ ਆਪਣੇ ਸੁਖ ਵਾਸਤੇ ਹੀ ਇੱਕ ਦੂਸਰੇ ਦੇ ਨਾਲ ਪ੍ਰੇਮ ਕਰਦੇ ਨੇ। ਕੋਈ ਉਹਨਾਂ ਦਾ ਸਵਾਰਥ ਹੁੰਦਾ, ਕੋਈ ਉਹਨਾਂ ਦਾ ਮਤਲਬ ਹੁੰਦਾ। ਉਹ ਇੱਕ ਦੂਸਰੇ ਦੇ ਨਾਲ ਜੇ ਕੋਈ ਮੁਹੱਬਤ ਕਰਦੇ ਵੀ ਨੇ ਕੋਈ ਨਾ ਕੋਈ ਉਹਨਾਂ ਦੇ ਵਿੱਚ ਸੁੱਖ ਦਾ ਅੰਸ਼ ਜ਼ਰੂਰ ਹੁੰਦਾ। ਸਭ ਆਪਣੇ ਸੁੱਖ ਵਾਸਤੇ ਹੀ ਇੱਕ ਦੂਸਰੇ ਦੇ ਨਾਲ ਜੁੜਦੇ ਹਨ। ਕੀ ਇਸਤਰੀ ਕੀ ਹੋਰ ਦੁਨੀਆਂ ਦੇ ਮਿੱਤਰ, ਪਰ ਅਖੀਰ ਤੇ ਜਦੋਂ ਪਰਖ ਦੀ ਘੜੀ ਆਉਂਦੀ ਹੈ ਸਤਿਗੁਰੂ ਦੇ ਬਚਨ ਹੈ ਬੇਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੀ ਰਹਿ। ਜਦੋਂ ਮੁਸੀਬਤ ਪੈਂਦੀ ਹੈ ਉਸ ਵੇਲੇ ਸਾਰੇ ਮੂੰਹ ਮੁੜ ਜਾਂਦੇ ਨੇ। ਇੱਥੋਂ ਤੱਕ ਮਾਤਾ ਪਿਤਾ ਪੁੱਤਰ ਭਰਾ ਵੀ ਉਹ ਵੀ ਉਸ ਵੇਲੇ ਕਤਰਾਉਣ ਲੱਗ ਜਾਂਦੇ ਹਨ ਜਦੋਂ ਮਨੁੱਖ ਤੇ ਮਾੜੇ ਦਿਨ ਆਉਂਦੇ ਨੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਉਂ ਬੰਧਿਓ ਚੀਤ। ਲੋ ਸਭ ਦਾ ਹੀ ਹਿੱਤ ਦਾ ਅਰਥ ਹੈ ਮੋਹ ਪਿਆਰ ਦੇ ਨਾਲ ਚਿੱਤ ਬੱਝਿਆ ਹੁੰਦਾ। ਉਸ ਵੇਲੇ ਤਾਂ ਸਾਰੇ ਹੀ ਮੇਰੋ ਮੇਰੋ ਸਭੈ ਕਹਿਤ ਹੈ। ਸਾਰੇ ਕਹਿੰਦੇ ਨੇ ਇਹ ਮੇਰਾ ਹੈ ਇਹ ਮੇਰਾ ਹੈ। ਘਰਵਾਲੀ ਕਹਿੰਦੀ ਇਹ ਮੇਰਾ ਪਤੀ ਹੈ। ਮਾਤਾ ਪਿਤਾ ਕਹਿੰਦੇ ਨੇ ਇਹ ਮੇਰਾ ਪੁੱਤਰ ਹੈ ਤੇ ਫਿਰ ਧੀਆਂ ਪੁੱਤਰ ਕਹਿੰਦੇ ਨੇ ਇਹ ਸਾਡਾ ਪਿਤਾ ਹੈ। ਇਉਂ ਸਾਰੇ ਮੇਰਾ ਮੇਰਾ ਕਹਿੰਦੇ ਨੇ ਜਿਉਂਦੇ ਜੀ। ਜਿੰਨਾ ਚਿਰ ਇੱਕ ਦੂਸਰੇ ਦੇ ਨਾਲ ਕਿਸੇ ਦਾ ਸਵਾਰਥ ਜੁੜਿਆ ਹੁੰਦਾ ਤੇ ਮੋਹ ਦੇ ਨਾਲ ਚਿੱਤ ਬੱਝਿਆ ਹੁੰਦਾ ਉਸ ਵੇਲੇ ਤਾਂ ਸਾਰੇ ਮੇਰਾ ਮੇਰਾ ਹੀ ਆਖਦੇ ਨੇ। ਅੰਤਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ। ਪਰ ਅੰਧੇ ਸਮੇਂ ਕੋਈ ਕਿਸੇ ਦਾ ਸਾਥੀ ਨਹੀਂ ਬਣਦਾ। ਇਹ ਅਚਰਜ ਹੈ ਰੀਤ ਇਹ ਬੜੀ ਅਸਚਰਜ ਰੀਤੀ ਮਰਯਾਦਾ ਹੈ। ਭਾਵ ਜਦੋਂ ਅੰਧਾ ਸਮਾਂ ਆਉਂਦਾ ਹੈ ਉਸ ਵੇਲੇ ਕੋਈ ਮਰਨ ਵਾਲੇ ਦੇ ਨਾਲ ਨਹੀਂ ਮਰਦਾ। ਕੋ ਮਰੇ ਨਾ ਮੋਇਆ ਨਾਲੇ ਮੋਹ ਪਿਆਰ ਸਾਰੇ ਕਰਦੇ ਨੇ ਰੋ ਵੀ ਲੈਂਦੇ ਨੇ ਪਰ ਅੰਧੇ ਸਮੇਂ ਅੱਗੇ ਨਾਲ ਜਾਂਦਾ ਕੋਈ ਨਹੀਂ। ਇਹ ਬੜੀ ਅਸਚਰਜ ਰੀਤੀ ਹੈ ਅਸਚਰਜ ਮਰਯਾਦਾ ਹੈ। ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦਾ ਹਾਰਿਓ ਨੀਤ। ਲੋ ਹਜ਼ੂਰ ਕਹਿੰਦੇ ਨੇ ਸਾਡਾ ਮਨ ਇੰਨਾ ਮੂਰਖ ਹੈ ਅਸੀਂ ਇਹਨੂੰ ਹੁਣ ਤੱਕ ਬੜਾ ਸਮਝਾਇਆ। ਅਜਹੂ ਦਾ ਅਰਥ ਵੀ ਅੱਜ ਤੱਕ ਅਸੀਂ ਹੁਣ ਤੱਕ ਇਸ ਮਨ ਨੂੰ ਬੜਾ ਸਮਝਾਇਆ ਹੈ ਪਰ ਇਹ ਨਹੀਂ ਸਮਝਦਾ। ਸਿੱਖਦਾ ਹਾਰਿਓ ਨੀਤ ਮੈਂ ਸਿੱਖਿਆ ਦੇ ਕੇ ਹਮੇਸ਼ਾ ਹੰਭ ਗਿਆ ਹਾਂ। ਇਹ ਸਾਡੇ ਮਨ ਦਾ ਸੁਭਾਵ ਹੈ ਕੋਈ ਚੰਗੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦਾ। ਨਾਨਕ ਪੌਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਖੀਰਲੀ ਪੰਕਤੀ ਵਿੱਚ ਫਰਮਾਉਂਦੇ ਨੇ ਇਸ ਮਨ ਨੂੰ ਕਹਿੰਦੇ ਨੇ ਇਹ ਮੂਰਖ ਮਨ ਹਾਲੇ ਵੀ ਸਮਝਦਾ ਨਹੀਂ ਹੈ ਤੇ ਅਖੀਰ ਤੇ ਕਹਿੰਦੇ ਨਾਨਕ ਪੌਜਲ ਪਾਰ ਪਰੈ। ਇਹ ਸਾਡਾ ਮਨ ਇਸ ਪੌਜਲ ਪਏ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਕਿਵੇਂ ਜੋ ਗਾਵੈ ਪ੍ਰਭ ਕੇ ਗੀਤ। ਜੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਗੀਤ ਗਾਵੇ, ਗੀਤ ਦਾ ਅਰਥ ਹੈ ਜਸ, ਜੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਦੇ ਗੀਤ ਗਾਵੇ ਨਾ ਤੇ ਫਿਰ ਇਹ ਸੰਸਾਰ ਸਮੁੰਦਰ ਤੋਂ ਪਾਰ ਪੈ ਸਕਦਾ। ਕਿਉਂਕਿ ਸਤਿਗੁਰੂ ਮਹਾਰਾਜ ਨੇ ਕੀਰਤਨ ਨੂੰ ਕਲਯੁਗ ਦੇ ਵਿੱਚ ਪ੍ਰਧਾਨਤਾ ਦਿੱਤੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੁ ਨਾਨਕ ਤਿਸ ਪਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨ। ਜਿਹੜਾ ਵਾਹਿਗੁਰੂ ਦੇ ਜਸ ਦੇ ਗੀਤ ਗਾਉਂਦਾ, ਕਈ ਜਿਹੜੇ ਮਨਚਲੇ ਲੋਕ ਨੇ ਔਰ ਉਹ ਇਸ ਪੰਕਤੀ ਤੋਂ ਇਹ ਵੀ ਭਾਵ ਗ੍ਰਹਿਣ ਕਰਦੇ ਹਨ ਵੀ ਦੇਖੋ ਗੁਰੂ ਮਹਾਰਾਜ ਨੇ ਵੀ ਬਾਣੀ 'ਚ ਲਿਖਿਆ ਜੋ ਗਾਵੇ ਪ੍ਰਭ ਕੇ ਗੀਤ, ਵੀ ਤੁਸੀਂ ਗੀਤ ਗਾ ਸਕਦੇ ਹੋ, ਪਰ ਉਹ ਅਸਲੀ ਤਾਤ ਪਰਜ ਨੂੰ ਭੁੱਲ ਜਾਂਦੇ ਨੇ। ਗੁਰੂ ਮਹਾਰਾਜ ਨੇ ਨਾਲ ਇਹ ਲਿਖਿਆ ਜੋ ਗਾਵੇ ਪ੍ਰਭ ਕੇ ਗੀਤ, ਵੀ ਪ੍ਰਭੂ ਦੇ ਗੀਤ, ਵਾਹਿਗੁਰੂ ਦੇ ਗੀਤ, ਵੀ ਵਾਹਿਗੁਰੂ ਦੇ ਜਸ ਦੇ ਗੀਤ ਗਾਓ, ਨਾ ਕਿ ਕੋਈ ਹੋਰ ਦੁਨਿਆਵੀ ਕੋਈ ਆਸ਼ਕੀ ਮਾਸ਼ੂਕੀ ਦੇ ਗੀਤ ਗਾਉਣ ਦੀ ਕੋਈ ਗੱਲ ਸਤਿਗੁਰੂ ਨੇ ਕੀਤੀ ਹੈ। ਵਾਹਿਗੁਰੂ ਦੇ ਪਿਆਰ ਦੇ ਗੀਤ ਗਾਓ ਤੇ ਉਹ ਪਿਆਰ ਦੇ ਗੀਤ ਤੁਹਾਨੂੰ ਗੁਰਬਾਣੀ ਦੇ ਸ਼ਬਦ ਹੀ ਮਿਲਣਗੇ ਜਿਨ੍ਹਾਂ ਵਿੱਚ ਵਾਹਿਗੁਰੂ ਦੇ ਪਿਆਰ ਦੀ ਗੱਲ ਝਲਕਦੀ ਹੈ। ਇਸ ਲਈ ਜਿੱਥੇ ਆਉਂਦੇ ਨੇ ਜੋ ਗਾਵੇ ਪ੍ਰਭ ਕੇ ਗੀਤ, ਵੀ ਇੱਥੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੀ ਗਾਉਣ ਦੀ ਪ੍ਰੇਰਣਾ ਮਿਲਦੀ ਹੈ। ਵੀ ਜਦੋਂ ਵਾਹਿਗੁਰੂ ਦੇ ਕੋਈ ਗੀਤ ਗਾਵੇਗਾ ਫਿਰ ਉਹ ਪਵ ਸਾਗਰ ਤੋਂ ਪਾਰ ਹੋ ਸਕਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਦੇਵ ਗੰਧਾਰੀ ਰਾਗ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ੀ, ਆਪਾਂ ਇਹਨਾਂ ਨੂੰ ਸੁਣਿਆ ਤੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਪਉ ਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।